दुख किया पंडा खुलिया सुख ना निकले को दुख किया पंडा खुलिया सुख ना निकले को दुख विच जीओ जलाया दुख विच जीओ जलाया दुखिया चले ਦੁੱਖ ਨਾ ਨਿਕਲਿਓ ਬਚ ਸਕੇ। ਮਨ ਕਿਸੇ ਵਸਤੂ ਦੀ ਚਾਹਤ ਕਰਦਾ ਹੈ, ਜਦ ਪ੍ਰਾਪਤ ਨਹੀਂ ਹੁੰਦੀ ਤੇ ਦੁੱਖ ਦਾ ਜਨਮ ਹੁੰਦਾ ਹੈ, ਕਿਉਂਕਿ ਚਾਹਤ ਮਨੁੱਖ ਦੀਆਂ ਬਥੇਰੀਆਂ ਨੇ, ਇਸ ਵਾਸਤੇ ਦੁੱਖ ਵੀ ਅਣਗਿਣਤ ਹਨ। ਜਦ ਇੱਕ ਇੱਛਾ ਪੂਰੀ ਹੁੰਦੀ ਹੈ ਤੇ ਅਨੇਕਾਂ ਹੀ ਇੱਛਾਵਾਂ ਪੈਦਾ ਹੋ ਜਾਂਦੀਆਂ। ਖੁਆਇਸ਼ਾਂ ਦਾ ਬਕਾਇਦਾ ਦਰਿਆ ਮਨੁੱਖ ਦੇ ਮਨ ਅੰਦਰ ਚੱਲਦਾ ਰਹਿੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿਤ ਲਾਇਆ। ਜੇ ਧਿਆਨ ਨਾਲ ਵੇਖੀਏ ਤੇ ਖੇੜੇ ਅੰਦਰ ਰੋਣਾ ਛੁਪਿਆ ਪਿਆ ਹੈ, ਹਰ ਖੁਸ਼ੀ ਗਮ ਨੂੰ ਛੁਪਾਈ ਬੈਠੀ ਹੈ। ਜਿਸ ਦੇ ਨਾਲ ਵੇਸ਼ਤੀ, ਨਫੇ ਦੇ ਨਾਲ ਨੁਕਸਾਨ ਤੇ ਜੀਵਨ ਦੇ ਨਾਲ ਮੌਤ ਜੁੜੀ ਹੋਈ ਹੈ। ਬਿਲਕੁਲ ਇਸੇ ਤਰ੍ਹਾਂ ਹਰ ਇੱਕ ਸੁੱਖ ਦੇ ਪਿੱਛੇ ਦੁੱਖ ਛੁਪਿਆ ਹੋਇਆ ਹੈ। ਇਹ ਮਨੁੱਖ ਹਰ ਇੱਕ ਕੰਮ ਆਪਣੇ ਸੁੱਖ ਵਾਸਤੇ ਕਰਦਾ ਹੈ, ਪਰ ਇਸ ਦਾ ਅੰਤ ਦੁੱਖ ਨਿਕਲਦਾ ਹੈ। ਅਸੀਂ ਵੇਖਦੇ ਹਾਂ ਨਿਰਧਨ ਤੇ ਦੁਖੀ ਹੈ, ਧਨਵਾਨ ਵੀ ਦੁਖੀ ਹੈ। ਨਿਰਗੁਣ ਜਿੱਥੇ ਦੁੱਖ ਵਿੱਚ ਹੈ, ਗੁਣਵਾਨ ਵੀ ਦੁਖੀ ਹੈ। ਹਰ ਵਿਦਵਾਨ ਸੁਖੀ ਨਾ ਹੋ ਸਕਿਆ। ਬਿਮਾਰ ਤੇ ਦੁੱਖ ਵਿੱਚ ਹੈ ਹੀ, ਪਰ ਤੰਦਰੁਸਤ ਵੀ ਦੁਖੀ ਹੈ। ਹਰ ਇੱਕ ਦੀ ਚਾਹਤ ਵੱਖ ਵੱਖ ਹੈ, ਇਸ ਲਈ ਹਰ ਇੱਕ ਦਾ ਦੁੱਖ ਵੀ ਵੱਖ ਵੱਖ ਹੈ। ਸਤਿਗੁਰ ਪਾਤਸ਼ਾਹ ਪਵਿੱਤਰ ਬਚਨਾਂ ਵਿੱਚ ਪ੍ਰਮਾਣ ਕਰ ਰਹੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਬੇਈਮਾਨੋ, ਇਹ ਜੀਵ ਦੇ ਭਾਗ ਇੱਕ ਦੁੱਖ ਦੀ ਪੰਡ ਹੈ। ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਕੋਈ ਨਹੀਂ ਆਖੇਗਾ ਮੈਂ ਸੁਖੀ ਹਾਂ। ਇੱਕ ਦੂਜੇ ਨਾਲੋਂ ਵੱਧ ਕੇ ਦੁਖੀ। ਕਿਸੇ ਵੀ ਪੰਡ ਨੂੰ ਖੋਲ੍ਹ ਕੇ ਦੇਖ ਲਵੋ, ਹਰ ਵਿੱਚੋਂ ਦੁੱਖ ਨਿਕਲੇਗਾ। ਫਰੀਦਾ, ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਵਾਇਆ ਜਗ। ਉੱਚੇ ਚੜ ਕੇ ਦੇਖਿਆ ਤਾਂ ਕਰ ਘਰੇ ਹਾਰ। ਫਰੀਦ ਜੀ, ਮੈਂ ਸਮਝਦਾ ਸਾਂ ਕਾਸ਼ ਮੈਂ ਹੀ ਦੁਖੀ ਹਾਂ, ਪਰ ਜਦੋਂ ਦਿਵ ਦ੍ਰਿਸ਼ਟੀ ਦੇ ਨਾਲ ਦੁਨੀਆਂ ਵਿੱਚ ਝਾਤ ਮਾਰੀ ਤੇ ਇਹ ਦੁੱਖ ਦੀ ਅੱਗ ਹਰ ਇੱਕ ਘਰ ਵਿੱਚ ਬਲ ਰਹੀ ਹੈ। ਜੀਵ ਨੂੰ ਸਭ ਤੋਂ ਜ਼ਿਆਦਾ ਪੈ ਮੌਤ ਦੇ ਦੁੱਖ ਦਾ ਹੈ, ਪਰ ਇਸ ਦੁੱਖ ਨੇ ਕਿਸੇ ਨੂੰ ਛੱਡਿਆ ਨਹੀਂ। ਨਾਨਕ ਦੁਖੀਆ ਸਭ ਸੰਸਾਰ। ਇੱਕ ਬਿਰਧ ਮਾਤਾ ਜਿਸ ਦਾ ਇੱਕੋ ਇੱਕ ਸਹਾਰਾ 7 ਸਾਲਾਂ ਦਾ ਪੁੱਤਰ, ਜਿਸ ਤਰ੍ਹਾਂ ਅੰਧੇ ਨੂੰ ਸੋਟੀ ਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਇਸ ਬੁੱਢੜੀ ਮਾਂ ਦਾ ਸਹਾਰਾ ਛੋਟਾ ਜਿਹਾ ਪੁੱਤਰ। ਮਾਲਕ ਦਾ ਪਾਣਾ ਵਰਤਿਆ, ਦੁੱਖਾਂ ਨੇ ਇਸ ਮਾਤਾ ਨੂੰ ਘੇਰਾ ਆਣ ਪਾਇਆ। ਪਾਣਾ ਇੰਜ ਵਰਤਿਆ ਕਿ ਮਾਤਾ ਦਾ ਪੁੱਤਰ ਗੁਜ਼ਰ ਗਿਆ। ਇਹ ਮਾਂ ਤਾਹਾਂ ਮਾਰ ਮਾਰ ਕੇ ਰੋ ਰਹੀ ਹੈ, ਇਸ ਦਾ ਦੁੱਖ ਦੇਖਿਆ ਨਹੀਂ ਜਾਂਦਾ, ਕਿਸੇ ਦੱਸਿਆ ਐ ਮਾਂ? ਆਪਣੇ ਪੁੱਤਰ ਨੂੰ ਮਹਾਂਪੁਰਸ਼ਾਂ ਦੇ ਦਰ ਤੇ ਲੈ ਜਾ, ਮਹਾਤਮਾ ਜੀ ਦੇ ਦਰ ਤੇ ਲੈ ਜਾ। ਇੱਕ ਮਹਾਂਪੁਰਸ਼ ਹੀ ਇਹੋ ਜਿਹੇ ਜੀਵ ਇਸ ਦੁਨੀਆ ਵਿੱਚ ਨੇ ਜਿਨ੍ਹਾਂ ਦੀ ਉਹ ਮਾਲਕ ਸੁਣਦਾ ਹੈ, ਉਹ ਤੇਰੇ ਪੁੱਤਰ ਨੂੰ ਜੀਦਾ ਕਰ ਸਕਦੇ। ਮਾਤਾ ਨੇ ਕੰਬਦੇ ਕੰਬਦੇ ਹੱਥਾਂ ਦੇ ਨਾਲ ਆਪਣੇ ਪੁੱਤਰ ਦੀ ਲਾਸ਼ ਨੂੰ ਬਾਹਾਂ ਤੇ ਚੁੱਕਿਆ, ਅੱਖਾਂ ਵਿੱਚ ਹੰਝੂ, ਆਪਣੇ ਪੁੱਤਰ ਦੇ ਪਿਆਰ ਵਿੱਚ ਵਿਆਕੁਲ ਹੋਈ, ਮਹਾਂਪੁਰਸ਼ਾਂ ਦੇ ਦਰ ਤੇ ਪੁੱਜੀ, ਆਪਣੇ ਪੁੱਤਰ ਨੂੰ ਸਾਹਮਣੇ ਰੱਖਿਆ ਤੇ ਰੱਜ ਕੇ ਰੋਈ, ਆਖਣ ਲੱਗੀ, ਤੁਸੀਂ ਬੰਦਗੀ ਵਾਲੇ ਪੁਰਸ਼ ਹੋ, ਦੁਨੀਆ ਵਿੱਚ ਤੁਹਾਡੀ ਬੜੀ ਸ਼ੋਭਾ ਹੈ, ਅੱਜ ਇਹ ਗਰੀਬਣੀ ਤੇ ਕਿਰਪਾ ਕਰੋ, ਮੇਰਾ ਪੁੱਤਰ ਮਰ ਗਿਆ ਹੈ, ਇਸ ਨੂੰ ਜਿੰਦਾ ਕਰੋ। ਮਹਾਂਪੁਰਸ਼ਾਂ ਨੇ ਆਖਿਆ, ਜੋ ਇੱਕ ਵਾਰੀ ਮਰ ਜਾਂਦਾ ਹੈ ਮੁੜ ਕੇ ਜਿਉਂਦਾ ਨਹੀਂ ਹੁੰਦਾ, ਇਹ ਦੁੱਖ ਕਦੇ ਵੀ ਸੁੱਖ ਵਿੱਚ ਨਹੀਂ ਬਦਲ ਸਕਦਾ। ਪਰ ਇਸ ਮਾਤਾ ਨੇ ਆਪਣੀ ਜਿੱਦ ਨਾ ਛੱਡੀ, ਆਖਣ ਲੱਗੇ, ਤੁਸੀਂ ਕੁਝ ਵੀ ਕਰ ਸਕਦੇ। ਗੁਰੂ ਪਿਆਰਿਓ, ਮਾਂ ਤੇ ਪੁੱਤ ਦਾ ਰਿਸ਼ਤਾ ਹੀ ਇਹੋ ਜਿਹਾ ਹੈ। ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ, ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੀ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਝੜੀ ਮਾਤਾ ਨੂੰ ਸਮਝਾਉਣ ਵਾਸਤੇ ਇੱਕ ਖੇਡ ਰਚਿਆ, ਆਖਣ ਲੱਗੇ, ਇੰਜ ਕਰ, ਪਿੰਡ ਵਿੱਚ ਜਾ, ਕਿਸੇ ਵੀ ਘਰ ਵਿੱਚੋਂ ਇੱਕ ਬੁੱਕ ਚਾਵਲਾਂ ਦਾ ਲੈ ਕੇ ਆ, ਖਿਆਲ ਰੱਖੀ, ਚਾਵਲ ਉਸ ਘਰ ਦੇ ਵਿੱਚੋਂ ਲੈ ਕੇ ਆਵੀਂ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋਈ ਹੋਵੇ। ਬਈ ਭੁੱਲ ਗਈ, ਕੋਈ ਇਹੋ ਜਿਹਾ ਘਰ ਵੀ ਹੋਵੇਗਾ। ਦੁੱਖ ਨੇ ਇਤਨਾ ਵਿਆਕੁਲ ਕਰ ਦਿੱਤਾ, ਨਗਰੀ ਵੱਲ ਨੂੰ ਨੱਸ ਤੁਰੀ, ਸਵੇਰ ਤੋਂ ਸ਼ਾਮ ਤੱਕ ਇੱਕ ਇੱਕ ਘਰ ਫਿਰਿਆ, ਚਾਵਲ ਸਾਰਿਆਂ ਘਰਾਂ ਵਿੱਚ ਨੇ ਪਰ ਇਹੋ ਜਿਹਾ ਘਰ ਕੋਈ ਨਹੀਂ ਜਿਸ ਘਰ ਦੇ ਵਿੱਚ ਕਦੇ ਕੋਈ ਗੁਜ਼ਰਿਆ ਨਾ ਹੋਵੇ। ਉਦਾਸ ਹੋ ਕੇ, ਨਿਰਾਸ ਹੋ ਕੇ ਵਾਪਸ ਮੁੜ ਰਹੀ ਸੀ, ਕੀ ਦੇਖ ਰਹੀ ਹੈ? ਇੱਕ ਘਰ ਦੇ ਵਿੱਚ ਚਾਵਲਾਂ ਦਾ ਢੇਰ ਲੱਗਿਆ ਪਿਆ ਹੈ। ਦੇਖ ਕੇ ਮਨ ਨੂੰ ਹੌਸਲਾ ਹੋਇਆ ਕਿ ਇੱਥੋਂ ਮੈਂ ਚਾਵਲ ਲੈ ਜਾਵਾਂ। ਅੱਗੇ ਹੋਈ ਤੇ ਚਾਵਲਾਂ ਦੀ ਝੋਲੀ ਭਰ ਲਈ, ਟੁਰਨ ਲੱਗੀ ਤੇ ਮਹਾਤਮਾ ਜੀ ਦੇ ਵਚਨ ਯਾਦ ਆ ਗਏ, ਘਰ ਵਾਲਿਆਂ ਕੋਲੋਂ ਪੁੱਛ ਰਹੀ ਹੈ ਵੀ ਇਸ ਘਰ ਵਿੱਚ ਕਦੇ ਕੋਈ ਗੁਜ਼ਰਿਆ ਤੇ ਨਹੀਂ, ਮੌਤ ਤੇ ਨਹੀਂ ਹੋਈ? ਨੌਜਵਾਨ ਲੜਕਾ ਮਾਤਾ ਦੀ ਆਵਾਜ਼ ਨੂੰ ਸੁਣ ਕੇ ਤੇ ਅੱਖਾਂ ਵਿੱਚੋਂ ਹੰਝੂ ਕਿਰਨ ਲੱਗ ਗਿਆ, ਆਖਣ ਲੱਗਾ, ਮੇਰਾ ਬਿਰਧ ਬਾਪੂ ਜੋ ਇਸ ਘਰ ਦਾ ਮਾਲਕ ਸੀ ਉਹ ਗੁਜ਼ਰ ਗਿਆ, ਇਹਨਾਂ ਚਾਵਲਾਂ ਵੱਲ ਦੇਖ ਕੇ ਮੈਨੂੰ ਰੋਣ ਆ ਰਿਹਾ ਹੈ, ਇਹ ਚਾਵਲ ਉਸਨੇ ਹੀ ਤਿਆਰ ਕੀਤੀ, ਕੁਝ ਹੀ ਦਿਨ ਪਹਿਲਾਂ ਉਹ ਆਪੇ ਹੀ ਖੇਤਾਂ ਵਿੱਚੋਂ ਲਿਆਇਆ ਤੇ ਸਾਫ ਸੁਥਰੇ ਕਰਕੇ ਇਹ ਢੇਰ ਲਾਇਆ, ਜਦ ਮੇਰਾ ਬਾਪੂ ਨਹੀਂ ਰਿਹਾ, ਇਹਨਾਂ ਚਾਵਲਾਂ ਨੂੰ ਤਿਆਰ ਕਰਨ ਵਾਲਾ ਨਹੀਂ ਰਿਹਾ ਤੇ ਇਹ ਚਾਵਲ ਮੇਰੇ ਕਿਸ ਕੰਮ? ਆਖਣ ਲੱਗਾ, ਮਾਂ ਬੇਸ਼ੱਕ ਸਾਰੇ ਲੈ ਜਾ, ਜਦ ਚਾਵਲਾਂ ਵਾਲਾ ਨਹੀਂ ਰਿਹਾ ਤੇ ਮੈਂ ਚਾਵਲਾਂ ਨੂੰ ਕੀ ਕਰਾਂ? माता ने अपनी चोली उते ही टेरी कर दिया। ज्ञान हो गया भी इस संसार विच कोई हो जा नहीं जिसने दुख का सामना ना किया। मां पुरुषां दे दर ते वापस होती महापुरुष पूछ रहे कि तू चावल नहीं लेके आई। माता ने जवाब दिता चावल ते बहुत घरां विचों मिले पर कोई इहो जिहा घर नहीं मिलिया जिथे ये दुख ना गया हो जिथे कदे कोई मौत ना हो जिथे कभी कोई गुजरिया ना हो। दुख विच दियो श्रेष्ठ को राजा दुखिया इस संसार दे विच हर कोई दुखी है चाहे कोई राजा है चाहे कोई भिखारी है बेशक कोई गरीब है ते बेशक कोई अमीर है। जिथे असाध दुखी है उथे साध भी दुखी महापुरुषां दा दुख साडे संसारियां नालों कुछ वखरा हुंदा है। एक पूर्ण महापुरुष की देख रहे ने भी एक लड़की जिसने सुभाग वाला जोड़ा पाया होया है ते बैठी रो रही है। महापुरुषां ने पूछे ऐ बच्ची तू क्यों रो रही है तैनू की दुख है। इसने आख्या बाबा जी कुछ ही दिन पहला मेरा ब्याह होया है मैं अपनी भैणा भरावां नू छड़ के माता पिता नू छड़ के आई उन्हां नू छड़न दा दुख है विछोड़े दा दुख है अपने पति परमेश्वर दे घर आई हां रो रही हां परिवार का दुख सारिया नहीं रहता है ते ए कर मेरे पति परमेश्वर का है। अपना पेका कर छड़ के आई पति दे कर इस दे वचन सुने ते महापुरुषां दे अखां विच हंजू आ गए। आखण लगे बच्ची तेनू तेरा पति परमेश्वर मिल गया तू रो रही है तेनू ते आज खुश होना चाहिदा सी मेरे वाल देख पता नहीं किन्ने साल हो गए उस परमेश्वर दी याद विच फिरदियां पति दी याद विच फिरदियां हर पल हर सवास उसनू ते आया है पर अजे तक दियार नहीं होया अजे तक दर्शना दी दात नहीं बख्शी। खुश होना चाहिदा है तेनू तेरा पति परमेश्वर मिलिया है रोना मैनू चाहिदा है जिनू अजे पति परमेश्वर मेरा मालक ओ प्रभु नहीं मिलिया। मालक रहमत करे मैनू भी मेरा पति परमेश्वर मिल जावे ते ए जिंदगी दा रोना मुक जावे। हर कोई दुखी है दुखां दे कारण वखरे वखरे दुखी दुनी सहेड़िए चाहे तां लगे दुख ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਹੋ ਸਰਵ ਰੋਗ ਕਾ ਉਪਤਨਾ ਸਤਿਗੁਰ ਪਾਤਸ਼ਾਹ ਪਵਿੱਤਰ ਵਚਨਾਂ ਵਿੱਚ ਦੱਸ ਰਹੇ ਨੇ ਸੁਖ ਕੇਵਲ ਪ੍ਰਭੂ ਸਿਮਰਨ ਵਿੱਚ ਹੀ ਹੈ। ਜੇ ਚਾਹੁੰਦਾ ਹੈ ਕਿ ਮੈਨੂੰ ਸੁਖ ਪ੍ਰਾਪਤ ਹੋਣ ਇਹਨਾਂ ਦੁੱਖਾਂ ਤੋਂ ਮੈਂ ਛੁੱਟ ਜਾਵਾਂ, ਜੇ ਲੋੜ ਹੈ ਸਦਾ ਸੁਖ ਪਾਈ ਸਾਧੂ ਸੰਗਤ ਗੁਰਹੇ ਬਤਾਏ, ਸੰਗਤ ਵਿੱਚ ਆਣ ਕੇ ਵੈ ਹਰ ਇੱਕ ਸਵਾਸ ਮਾਲਕ ਦੀ ਯਾਦ ਵਿੱਚ ਗੁਜ਼ਾਰ। ਜਦੋਂ ਤੇਰੇ ਹਰ ਇੱਕ ਸਵਾਸ ਦੇ ਨਾਲ ਮਾਲਕ ਦੀ ਯਾਦ ਜੁੜ ਜਾਵੇ ਤੇ ਦੁੱਖ ਸੁੱਖ ਵਿੱਚ ਬਦਲ ਜਾਣਗੇ। ਧੰਨ ਬਾਬਾ ਆਨੰਦ ਸਿੰਘ ਜੀ, ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈ ਲੈ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕੱਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਐ ਮਾਲਕ ਤੇਰਾ ਦਿੱਤਾ ਪਹਿਨ ਰਿਹਾ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ ਦਿੱਤਾ ਖਾਣ ਲੱਗਾ। ਵੀ ਜਦੋਂ ਇੰਜ ਕਰੇਗਾ ਜਿਹੜਾ ਕੰਮ ਤੂੰ ਕਰੇਗਾ ਉਸ ਤੋਂ ਆਗਿਆ ਲੈ ਕੇ ਉਹ ਆਪ ਕਰਵਾਵੇਗਾ ਤੇ ਫਿਰ ਉਹ ਮਾੜਾ ਨਹੀਂ ਹੋਵੇਗਾ, ਚੰਗਾ ਹੀ ਹੋਵੇਗਾ। ਉਸ ਤੋਂ ਆਗਿਆ ਲੈ ਕੇ ਪਹਿਨੇਗਾ ਉਹ ਚੰਗਾ ਹੋਵੇਗਾ, ਧੰਨਵਾਦ ਕਰਕੇ ਖਾਵੇਗਾ ਉਸ ਖਾਣੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੋਵੇਗਾ। ਜਿਹੜਾ ਕੰਮ ਉਸ ਤੋਂ ਪੁੱਛ ਕੇ ਕੀਤਾ ਫਿਰ ਉਹ ਮਾੜਾ ਨਹੀਂ ਕਰਵਾਵੇਗਾ। ਜਦ ਮਾੜਾ ਨਹੀਂ ਹੋਇਆ ਤੇ ਦੁੱਖ ਨਹੀਂ ਪੈਦਾ ਹੋਇਆ, ਫਿਰ ਕਿੱਥੋਂ ਦੁੱਖ ਹੋਣਗੇ। ਉਸਨੇ ਆਪ ਤੇ ਕਰਾਇਆ ਹੈ, ਉਹਦੇ ਕੀਤੇ ਵਿੱਚ ਕਦੇ ਦੁੱਖ ਨਹੀਂ ਹੁੰਦਾ, ਸੁੱਖ ਹੀ ਸੁੱਖ ਨੇ। ਜੇ ਲੋੜ ਹੈ ਸਦਾ ਸੁੱਖ ਪਾਏ ਸਾਧੂ ਸੰਗਤ ਗੁਰਹੇ ਬਤਾਏ, ਇਹੋ ਇੱਕ ਵਿਧੀ ਹੈ ਜੋ ਸਾਨੂੰ ਦੁੱਖਾਂ ਤੋਂ ਬਚਾ ਸਕਦੀ ਹੈ। ਨਹੀਂ ਤੇ ਪਾਤਸ਼ਾਹ ਕਹਿੰਦੇ ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ, ਦੁੱਖ ਵਿੱਚ ਜੀਓ ਜਲਾ ਸੁਖ ਨਾ।